ਵਾਹਿਗੁਰੂ ਤੇ ਕੰਮ ਉੱਤੇ ਭਰੋਸਾ ਕਿਵੇਂ ਹੁੰਦਾ ਹੈ? ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦਿਖਾ ਰਹੇ ਸੀ ਅਤੇ ਗੁਰੂ ਅਮਰਦਾਸ ਸਾਹਿਬ ਨੇ ਜਵਾਬ ਦਿੱਤਾ ਕਿ ਜਿੰਨਾ ਚਿਰ ਮਰਜ਼ੀ ਉੱਥੇ ਬੈਠਾ ਹੈ ਸਾਰੇ ਫੌਜ ਲੰਗਰ ਛੱਡੀ ਜਾ, ਲੰਗਰ ਛਕਾਵਾਂਗੇ ਪਰ ਪੈਸਾ ਨਹੀਂ ਦੇਵਾਂਗੇ। ਵੀਰਬਾਨ ਦੱਸੇ ਜਾ ਗਿਆ, ਕਹਿਣ ਲੱਗਿਆ ਪੈਸੇ ਤਾਂ ਮੈਂ ਲੈਣੇ ਹਾਂ, ਪੈਸੇ ਤਾਂ ਮੈਂ ਦੇਖਾਂਗਾ ਵੀ ਤੁਸੀਂ ਕਿਵੇਂ ਨਹੀਂ ਦਿੰਦੇ। ਇਹ ਗੱਲ ਸਿੱਖਾਂ ਨੇ ਫਿਰ ਗੁਰੂ ਸਾਹਿਬ ਕੋਲ ਆ ਕੇ ਦੱਸੀ। ਉੱਧਰੋਂ ਇੱਕ ਸਵੇਰੇ ਮੈਂ ਕਹਿੰਦਾ ਵੀ ਪੈਸੇ ਲਵਾਂਗਾ, ਰਾਤ ਪੈ ਗਈ ਹੈ, ਉੱਥੋਂ ਅਗਲੀ ਪਤਾ ਸੁਣੋ ਪ੍ਰੇਮ ਨਾਲ ਸਾਰੀ ਸੰਗਤ ਤੱਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਾਰਿਆਂ ਨੂੰ ਫੜ ਕੇ ਮੰਗਵਾ ਕੇ ਸਾਰਿਆਂ ਕੋਲੋਂ ਜਬਰਦਸਤੀ ਰੁਪਈਆ ਰੁਪਈਆ ਘਰ ਪ੍ਰਤੀ ਲੈ ਲਵਾਂਗੇ ਖੱਤਰੀਆਂ ਕੋਲੋਂ, ਨਹੀਂ ਤੇ ਮੇਰੇ ਹੁਕਮ ਮਾਲਕ ਨੂੰ ਆਪੇ ਜਾਣਾ ਪਵੇਗਾ। ਗੁਰੂ ਦੇ ਸਿੱਖ ਵਿਚਾਰੇ ਰਾਤ ਪਈ, ਇਹ ਗੱਲ ਸੁਣ ਕੇ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਕੋਲ ਆਏ ਵਾਪਸ। ਮਹਾਰਾਜ ਨੂੰ ਆ ਕੇ ਇਹਨਾਂ ਨੇ ਸਿੱਖਾਂ ਨੂੰ ਦੱਸਿਆ, ਮਹਾਰਾਜ ਸਵੇਰੇ ਕੰਮ ਲਿਖ ਜਾਂਦਾ, ਵੀਰਬਾਲ ਨੇ ਜ਼ਬਰਦਸਤੀ ਸਾਡੇ ਘਰਾਂ ਦੇ ਲੜ ਕੇ ਫੌਜਾਂ ਭੇਜ ਕੇ ਸਾਨੂੰ ਫੜ ਕੇ ਮੰਗਵਾਵੇਗਾ ਤੇ ਰੁਪਈਆ ਰੁਪਈਆ ਘਰ ਪ੍ਰਤੀ ਜ਼ਬਰਦਸਤੀ ਲਵੇਗਾ। ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ ਸਵੇਰੇ ਰਹੇਗਾ ਤੇ ਤਾਂ ਮੰਗੇਗਾ ਨਾ ਪੈਸੇ, ਸਵੇਰੇ ਦਾ ਡੇਰਾ ਇੱਥੇ ਰਹਿਣਾ ਹੀ ਨਹੀਂ। ਹਾਂਜੀ, ਸਵੇਰੇ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਇਹਨੇ ਅੱਗੇ ਤੁਰ ਪੈਣਾ। ਹਾਂਜੀ, ਆਪਣੇ ਸਿਰ ਚ ਕੋਈ ਚਿੰਤਾ ਨਾ ਕਰੋ, ਬੇਫਿਕਰ ਹੋ ਕੇ ਸਮਝੋ, ਗੁਰੂ ਨਾਨਕ ਸਾਹਿਬ ਭਲੀ ਕਰਨਗੇ, ਕੋਈ ਫਿਕਰ ਨਾ ਕਰੋ, ਆਨੰਦ ਨਾਲ ਸੁੱਖ ਨਾਲ ਸੌਂ, ਚਿੰਤਾ ਨਾ ਕਰੋ, ਸਵੇਰ ਦਾ ਤੁਹਾਨੂੰ ਕੋਈ ਫਿਕਰ ਨਹੀਂ ਹੋਣਾ ਚਾਹੀਦਾ, ਸੱਚੇ ਪਾਤਸ਼ਾਹ ਆਪੇ ਸਾਰਾ ਕੁਝ ਠੀਕ ਕਰੇਗਾ। ਜਦੋਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਆਪਣੇ ਘਰਾਂ 'ਚ ਭੇਜ ਦਿੱਤਾ, ਉੱਧਰੋਂ ਅਕਬਰ ਦੇ ਪਰਵਾਨੇ ਪਿੱਛੋਂ ਆਏ, ਉਹਨਾਂ 'ਚ ਇਹ ਲਿਖਿਆ ਹੋਇਆ ਸੀ ਪਰਵਾਨਿਆਂ ਵਿੱਚ, ਉਹ ਪਰਵਾਨੇ 'ਚ ਲਿਖਿਆ ਸੀ ਕਿ ਵੀਰਬਾਲ ਤੋਂ ਰਸਤੇ 'ਚ ਬਹੁਤਾ ਚਿਰ ਨਹੀਂ ਰੁਕਣਾ, ਛੇਤੀ ਛੇਤੀ ਚੱਲ, ਕਿਉਂਕਿ ਉੱਧਰ ਅਫਗਾਨਿਸਤਾਨ ਵਾਲੇ ਪਾਸੇ ਖਤਰਾ ਬਹੁਤ ਹੋ ਗਿਆ, ਬਾਕੀ ਲੱਖਾਂ ਰਾਜ 'ਚ ਇਕੱਠੇ ਹੋ ਗਏ ਨੇ, ਉਹਨਾਂ ਨੂੰ ਕਾਬੂ ਕਰਨਾ ਜ਼ਰੂਰੀ ਹੈ, ਤੂੰ ਫੌਜ ਲੈ ਕੇ ਇਸ ਨੂੰ ਛੇਤੀ ਰਵਾਨਾ ਹੋ ਜਾ, ਰੁਕੀ ਨਾ ਰਸਤੇ 'ਚ ਕਿਤੇ ਵੀ। ਉਸ ਦੇਸ਼ ਵਿੱਚ ਅਫਗਾਨਿਸਤਾਨ ਦੀਆਂ ਸਵਾਲਤੀ ਦੀਆਂ ਪਹਾੜੀਆਂ 'ਚ ਬੜਾ ਉੱਥੇ ਜੰਗ ਛਿੜਿਆ ਹੋਇਆ, ਬੜੀ ਬਗਾਵਤ ਹੋ ਰਹੀ ਹੈ, ਉੱਥੇ ਬੜੀ ਲੁੱਟਮਾਰ ਹੋ ਰਹੀ ਹੈ, ਖੂਨ ਖਰਾਬਾ ਹੋ ਰਿਹਾ ਅਤੇ ਸਾਡੀ ਫੌਜਾਂ ਉੱਥੋਂ ਭੱਜ ਰਹੀਆਂ ਨੇ, ਤੂੰ ਫੌਜ ਦੀ ਮਦਦ 'ਤੇ ਆਪਣੀ ਫੌਜ ਲੈ ਕੇ ਪਹੁੰਚ। ਰਸਤੇ 'ਚ ਕਿਸੇ ਮੁਕਾਮ ਨਹੀਂ ਕਰਨਾ, ਰੁਕਣਾ ਨਹੀਂ, ਠਹਿਰਨਾ ਨਹੀਂ, ਛੇਤੀ ਉੱਥੇ ਪਹੁੰਚਣਾ ਹੈ। ਲੰਮੀਆਂ ਮੰਜ਼ਲਾਂ ਕਰਕੇ, ਲੰਮੇ ਪੈਂਡੇ ਮਾਰ ਕੇ ਉੱਥੇ ਪਹੁੰਚ ਛੇਤੀ, ਔਰ ਜਾ ਕੇ ਉਹ ਜਿਹੜਾ ਮੋਰਚਾ ਹੈ ਫਤਿਹ ਕਰੋ, ਲੜਾਈ ਕਰਕੇ ਜੰਗ ਜਿੱਤ ਕੇ ਆਓ। ਤੇਰੇ ਨਾਲ ਬਹੁਤ ਫੌਜ ਇਸੇ ਕਰਕੇ ਭੇਜੀ ਆ ਵੀ ਤੂੰ ਜਾ ਕੇ ਬਾਗੀਆਂ ਦੀ ਬਗਾਵਤ ਨੂੰ ਦਬਾ ਦੇ। ਰਾਤ ਨੂੰ ਸਾਧ ਸੰਗਤ ਜੀ ਵੀਰਬਾਲ ਕਹਿ ਕੇ ਸੁੱਤਾ ਸੀ ਵੀ ਸਵੇਰੇ ਮੈਂ ਗੁਰੂ ਅਮਰਦਾਸ ਨੂੰ ਦੇਖਾਂਗਾ ਵੀ ਪੈਸੇ ਕਿਵੇਂ ਨਹੀਂ ਦਿੰਦੇ, ਪਰ ਹੁਣ ਰਾਤੋਂ ਰਾਤ ਤਿਆਰੀ ਕਰਨੀ ਪਏਗੀ ਇੱਥੋਂ ਜਾਣ ਦੀ। ਗੁਰੂ ਸਾਹਿਬ ਜੀ ਕਿਹਾ ਸੀ ਨਾ ਵੀ ਇਹਨੇ ਸਵੇਰੇ ਰਹਿਣੇ ਜੀ ਇੱਥੇ, ਉਹੀ ਦਿਲ ਬਣ ਗਈ ਵੀ ਸਵੇਰੇ ਤੇ ਵੀਰਬਾਲ ਨੂੰ ਗੋਇੰਦਵਾਲ ਸਾਹਿਬ ਛੱਡਣਾ ਪਿਆ। ਸਵੇਰੇ ਹੀ ਹੁਕਮ ਦੇਤਾ ਵੀ ਆਪਾਂ 2-2:30 ਵਜੇ ਉੱਠ ਕੇ ਚੱਲ ਪੈਣਾ ਹੈ, ਸਾਰੀ ਫੌਜ ਨੂੰ ਹੁਕਮ ਦੇਤਾ ਵੀ ਛੇਤੀ ਛੇਤੀ ਤਿਆਰੀਆਂ ਕਰ ਲਓ, ਸਵੇਰੇ ਆਪਾਂ ਰੁਕਣਾ ਨਹੀਂ, ਤੁਰਨਾ ਹੈ, ਸਫ਼ਰ 'ਤੇ ਜਾਣਾ ਹੈ। ਇਹਨਾਂ ਨੇ ਰਾਤ ਗੋਇੰਦਵਾਲ ਸਾਹਿਬ 1-2 ਘੰਟੇ ਹੀ ਕੱਟਾ ਕੱਟੀ ਰਾਤ, ਥੋੜ੍ਹਾ ਅੱਧੀ ਰਾਤ ਤੱਕ ਸੁੱਤੇ, ਅੱਧੀ ਰਾਤ ਬਾਅਦ ਫਿਰ ਉੱਠ ਕੇ ਤੁਰ ਪਏ। ਸਵੇਰੇ ਵੱਡੇ ਵੇਲੇ ਨਗਾਰੇ ਵਿੱਚ ਉਹ ਭਾਂਡਾ ਪੀਆ ਵੀ ਚਾਲਾ ਮਾਰੀਏ, ਇੱਥੋਂ ਤੁਰੀਏ ਹੁਣ ਆਪਾਂ, ਉਹਨਾਂ ਨੇ ਘੋੜਿਆਂ ਦੇ ਕਾਠੀਆਂ ਪਾ ਲਈਆਂ, ਉਹ ਗੱਡੇ ਜਿਹੜੇ ਆਪਣੇ ਜੋੜ ਲਏ, ਊਠਾਂ ਤੇ ਆਤਮੀਆਂ ਨੂੰ ਜਿੰਨੀ ਫੌਜ ਸੰਸਾਰੀ ਤੋਰ ਲਈ ਹੈ। ਵੀਰਬਲ ਆਪ ਵੀ ਚੱਲਣ ਲਈ ਤਿਆਰ ਹੋਇਆ, ਕਿਉਂਕਿ ਉਹਨੂੰ ਜਾਣਾ ਪੈਣਾ ਸੀ। ਬਾਦਸ਼ਾਹ ਦਾ ਹੁਕਮ ਜੋ ਆਇਆ ਸੀ ਤੇ ਉਸ ਵੇਲੇ ਵੀਰਬਲ ਦੇ ਸਾਹਮਣੇ ਗੋਇੰਦਵਾਲ ਦੇ ਖੱਤਰੀਆਂ ਦਾ, ਗੁਰੂ ਦੇ ਸਿੱਖਾਂ ਦਾ ਜਿਹੜਾ ਰੁਪਈਆ ਰੁਪਈਆ ਲੈਣ ਦੀ ਗੱਲ ਚੱਲੀ, ਨੌਕਰਾਂ ਨੇ ਕਈ ਇੱਥੋਂ ਦੀ ਮਾਮਲਾ ਨਹੀਂ ਆਇਆ। ਇਸ ਪਿੰਡ ਦੇ ਸਿੱਖਾਂ ਨੇ ਪੈਸੇ ਨਹੀਂ ਦਿੱਤੇ ਸਾਨੂੰ। ਨੌਕਰ ਕਹਿਣ ਲੱਗੇ ਵੀ ਇਸ ਪਿੰਡ ਵਾਲਿਆਂ ਨੂੰ ਤੁਸੀਂ ਕਿਹਾ ਸੀ ਵੀ ਰੁਪਈਆ ਰੁਪਈਆ ਲੈ ਕੇ ਸਵੇਰੇ ਆਇਆ ਜੇ, ਹਜੇ ਤੱਕ ਪਿੰਡ ਵਾਲੇ ਗੁਰੂ ਅਮਰਦਾਸ ਦੇ ਸਿੱਖ ਰੁਪਈਆ ਰੁਪਈਆ ਲੈ ਕੇ ਆਏ ਕੋਈ ਨਹੀਂ। ਕਿਸੇ ਨੇ ਰੁਪਈਆ ਭੇਜਿਆ ਨਹੀਂ ਤੇ ਆਪਾਂ ਪੈਸੇ ਲੈ ਕੇ ਜਾਣਾ ਸੀ ਮਹਾਰਾਜ ਵਾਸਤੇ। ਤੁਸੀਂ ਕਿਹਾ ਸੀ ਨਾ ਬਈ ਇੱਥੋਂ ਇੱਕ ਰੁਪਈਆ ਘਰ ਪ੍ਰਤੀ ਟੈਕਸ ਲੈਣਾ ਹੈ, ਪਰ ਇਹਨਾਂ ਨੇ ਹੋਰ ਪੈਸੇ ਵਾਪਸ ਭੇਜੇ, ਕੋਈ ਨਹੀਂ ਜਮ੍ਹਾਂ ਨਹੀਂ ਕਰਾਏ ਅਜੇ ਤੱਕ। ਇਹ ਸਿੱਖ ਪਤਾ ਨਹੀਂ ਕਿਹੜਾ ਹੰਕਾਰ ਕਰਦੇ, ਤੁਹਾਡੀ ਪਰਵਾਹ ਨਹੀਂ ਕਰਦੇ। ਦੇਖੋ ਤੁਸੀਂ ਬਾਦਸ਼ਾਹ ਦੇ ਵਜ਼ੀਰ ਹੋ, ਤੁਹਾਡਾ ਵੀ ਡਰ ਨਹੀਂ ਮੰਨਦੇ, ਸਾਡਾ ਡਰ ਨਹੀਂ ਮੰਨਦੇ ਸਿੱਖ। ਪਤਾ ਨਹੀਂ ਆਪਣੇ ਵਰਗਾ ਕਿਸੇ ਨੂੰ ਸਮਝਦੇ ਹੀ ਨਹੀਂ, ਇਹਨਾਂ ਨੂੰ ਸਰਕਾਰ ਦਾ ਡਰ ਹੀ ਕੋਈ ਨਹੀਂ। ਇਹ ਪਤਾ ਨਹੀਂ ਕਿਹਦੇ ਹੰਕਾਰ ਤੇ ਆਪਣੇ ਫਿਰਦੇ ਹਨ। ਦੇਖੋ ਮਹਾਰਾਜ, ਪਤਾ ਨਹੀਂ ਗੁਰੂ ਅਮਰਦਾਸ ਕੀ ਸ਼ਕਤੀ ਹੈ, ਕੀ ਸਮਝੇ ਬੈਠੇ ਨੇ ਗੁਰੂ ਅਮਰਦਾਸ ਨੂੰ ਕਿ ਉਹ ਤੁਹਾਡਾ ਡਰ ਨਹੀਂ ਮੰਨਦੇ। ਗੁਰੂ ਅਮਰਦਾਸ ਵੀ ਤੁਹਾਡਾ ਡਰ ਨਹੀਂ ਮੰਨਦੇ ਤੇ ਗੁਰੂ ਅਮਰਦਾਸ ਦੇ ਸਿੱਖ ਵੀ ਤੁਹਾਡਾ ਡਰ ਨਹੀਂ ਮੰਨਦੇ, ਤੇ ਬਲਕਿ ਉਲਟਾ ਕਹਿੰਦੇ ਵੀ ਪੈਸੇ ਤੁਸੀਂ ਦੇਣੇ ਹੀ ਕੋਈ ਨਹੀਂ। ਸਾਫ ਹੀ ਜਵਾਬ ਦਿੱਤਾ, ਪੈਸੇ ਨਹੀਂ ਦੇਣੇ, ਕਹਿੰਦੇ ਲੰਗਰ ਛਕ ਲਓ, ਫੌਜ ਨੂੰ ਲੰਗਰ ਛਕਾ ਦੇਣਗੇ, ਪਰ ਅਸੀਂ ਕਿਸੇ ਨੂੰ ਪੈਸੇ ਨਹੀਂ ਦੇਣੇ। ਇਹ ਕੀ ਗੱਲ ਹੋਈ ਭਲਾ, ਟੈਕਸ ਤਾਂ ਟੈਕਸ ਹੀ ਹੁੰਦਾ, ਜਿਹੜਾ ਸਰਕਾਰ ਵੱਲੋਂ ਲੱਗਾ ਉਹ ਤਾਂ ਦੇਣਾ ਪੈਂਦਾ। ਇਹਨਾਂ ਨੂੰ ਚਾਹੀਦਾ ਸੀ ਕਿ ਆਪਣੇ ਹੱਥ ਜੋੜ ਕੇ ਤੁਹਾਡੇ ਕੋਲ ਪੈਸੇ ਪੇਸ਼ ਕਰ ਦਿੰਦੇ, ਬਲਕਿ ਉਲਟਾ ਇਹ ਕਿਉਂ ਕਹਿੰਦੇ ਵੀ ਲੰਗਰ ਜਿੰਨਾ ਮਰਜ਼ੀ ਛਕੋ, ਪੈਸੇ ਅਸੀਂ ਦੇਣੇ ਪਊਗੇ। ਜੇ ਲੰਗਰ ਛਕਾ ਸਕਦੇ ਨੇ ਤਾਂ ਪੈਸੇ ਵੀ ਤਾਂ ਦੇ ਸਕਦੇ ਨੇ, ਜੇ ਏਡੇ ਲੰਗਰ ਲਾਏ ਹੋਏ ਨੇ ਇਹਨਾਂ ਨੇ, ਇੰਨੀ ਦੁਨੀਆਂ ਨੂੰ ਰੋਟੀ ਖਵਾਉਂਦੇ ਨੇ ਇੰਨੀ ਫੌਜ ਨੂੰ, ਤਾਂ ਇੱਕ ਇੱਕ ਰੁਪਈਆ ਘਰ ਪ੍ਰਤੀ ਟੈਕਸ ਤੋਂ ਨਹੀਂ ਦੇ ਸਕਦੇ। ਇਹਦਾ ਮਤਲਬ ਹੈ ਵੀ ਇਹ ਜਾਣ ਬੁੱਝ ਕੇ ਟੈਕਸ ਨਹੀਂ ਦੇਣਾ ਚਾਹੁੰਦੇ, ਇਹ ਤੁਹਾਡਾ ਡਰ ਨਹੀਂ ਮੰਨਦੇ। ਜੇ ਬੰਦਾ ਲੰਗਰ ਲਾ ਸਕਦਾ ਹੈ, ਜਿਹੜੇ ਇੰਨਾ ਵੱਡਾ ਲੰਗਰ ਲਾਈ ਬੈਠੇ ਆ, ਪੈਸੇ ਹੋਣਗੇ ਤਾਂ ਹੀ ਲੰਗਰ ਲਾਇਆ ਨਾ। ਜੇ ਇਹਨਾਂ ਕੋਲ ਪੈਸੇ ਨੇ ਤਾਂ ਹੀ ਇੰਨੇ ਲੋਕਾਂ ਨੂੰ ਰੋਟੀ ਖਵਾ ਦੇਣ, ਅਤੇ ਜੇ ਕਹਿੰਦੇ ਵੀ ਗੁਰੂ ਦਾ ਲੰਗਰ ਛਕ ਲਓ, ਪੈਸੇ ਨਹੀਂ ਦੇਣੇ, ਇਹਦਾ ਮਤਲਬ ਕਿ ਇਹ ਸਰਕਾਰ ਦਾ ਹੁਕਮ ਨਹੀਂ ਮੰਨਦੇ। ਹਾਂਜੀ, ਆਪਣੇ ਨੌਕਰਾਂ ਦੀ ਇਹ ਗੱਲ ਸੁਣ ਕੇ ਵੀਰਬਲ ਹੰਕਾਰ ਵਿੱਚ ਆ ਕੇ ਬੋਲਿਆ, ਕਹਿਣ ਲੱਗਾ ਹੁਣ ਆਪਣੀ ਮਜਬੂਰੀ ਆ ਵੀ ਆਪਾਂ ਨੂੰ ਛੇਤੀ ਹੈ, ਆਪਾਂ ਨੂੰ ਇੱਥੋਂ ਗੋਇੰਦਵਾਲ ਤੋਂ ਤੁਰਨਾ ਪੈਣਾ, ਹੁਣੇ ਤੁਰਨਾ ਪੈਣਾ। ਜੇ ਕਿਤੇ ਅੱਜ ਦਾ ਦਿਨ ਮੈਨੂੰ ਮਿਲ ਜਾਂਦਾ ਨਾ ਇੱਥੇ ਰਹਿਣ ਦਾ, ਫਿਰ ਮੈਂ ਦੱਸਦਾ ਇਹਨਾਂ ਨੂੰ ਕਿ ਕਿਵੇਂ ਸਰਕਾਰ ਦੇ ਪੈਸੇ ਰੋਕੀਦੇ ਨੇ, ਕਿਵੇਂ ਟੈਕਸ ਰੋਕੀਦਾ। ਸਵੇਰੇ ਹੁਣ ਤਾਂ ਆਪਾਂ ਨੂੰ ਜਾਣਾ ਪੈ ਰਿਹਾ, ਜੇ ਨਾ ਜਾਣਾ ਹੁੰਦਾ ਤਾਂ ਦਿਨ ਚੜ੍ਹਦੇ ਨੇ ਸਾਰੇ ਇੱਕ ਰੁਪਈਆ ਲੈ ਕੇ ਆਪੇ ਆ ਜਾਂਦੇ ਮੇਰੇ ਕੋਲ। ਹਾਂਜੀ, ਕੋਈ ਗੱਲ ਨਹੀਂ, ਕਹਿੰਦੇ ਵਾਪਸ ਆਵਾਂਗੇ ਨਾ, ਫਿਰ ਇਸ ਗੋਇੰਦਵਾਲ ਨੂੰ ਦੇਖਾਂਗੇ ਵੀ ਇਹ ਗੋਇੰਦਵਾਲ ਦੇ ਸਿੱਖ ਗੁਰੂ ਦੇ ਸਿੱਖ ਕਿੰਨਾ ਚਿਰ ਅੜਦੇ ਨੇ। ਇੱਕ ਇੱਕ ਰੁਪਈਆ ਛੱਡ, ਮੈਂ ਦੋ ਦੋ ਲੈਣਾ ਆ ਜਾਂਦਾ, ਫਿਰ ਮੈਂ ਆ ਕੇ ਦੇਖਾਂਗਾ। ਹਾਂਜੀ, ਗੁਰੂ ਨੂੰ ਵੀ ਦੇਖ ਲਾਂਗੇ, ਕਿਉਂਕਿ ਬ੍ਰਾਹਮਣ ਜਿਹੜਾ ਸੀ ਨਾ ਵੀਰਬਲ, ਇਹਨੂੰ ਪੰਡਤਾਂ ਨੇ ਵੀ ਬੜਾ ਚੁੱਕਿਆ ਹੋਇਆ ਸੀ ਵੀ ਗੁਰੂ ਅਮਰਦਾਸ ਨੇ ਨਵਾਂ ਧਰਮ ਚਲਾ ਦਿੱਤਾ, ਸਾਰੇ ਉੱਚੀਆਂ ਨੀਵੀਆਂ ਜਾਤਾਂ ਨੂੰ ਇੱਕੋ ਕਮਰੇ 'ਚ ਬਹਿ ਕੇ ਡੰਗਰ ਛਕਾ ਦਿੰਦੇ ਨੇ, ਅਤੇ ਸਾਰਿਆਂ ਨੂੰ ਆਪਣੀ ਬਾਣੀ ਪੜ੍ਹਾਈ ਜਾਂਦੇ ਨੇ, ਅਤੇ ਆਪਣੇ ਮੰਤਰ ਬਣਾ ਲਏ ਨੇ, ਆਪਣੀ ਬਾਣੀ ਚਾਪ ਦਿੱਤੀ ਹੈ, ਬੇਸ ਆਪਣੇ ਸਾਰੇ ਗ੍ਰੰਥ ਛੱਡ ਦਿੱਤੇ ਪੜ੍ਹਨੇ, ਪੰਡਤਾਂ ਕੋਲੋਂ ਕੋਈ ਪੂਜਾ ਪਾਠ ਨਹੀਂ ਕਰਾਉਂਦੇ, ਆਪਣੇ ਘਰ ਦੇ ਵਿੱਚ ਬਾਣੀ ਪੜ੍ਹ ਕੇ ਸਾਰਾ ਕੁਝ ਆਪ ਹੀ ਕਰ ਲੈਂਦੇ। ਇਸ ਗੱਲ ਤੋਂ ਇਹ ਬ੍ਰਾਹਮਣ ਜਿਹੜੇ ਸਨ ਦੁਖੀ ਸਨ, ਉਹਨਾਂ ਪੰਡਤਾਂ ਨੇ ਸਾਧ ਸੰਗਤ ਜੀ ਵੀਰਬਲ ਦੇ ਵੀ ਕੰਨ ਭਰੇ ਹੋਏ ਸਨ, ਅਤੇ ਵੀਰਬਲ ਗੁਰੂ ਸਾਹਿਬ ਜੀ ਮਹਾਰਾਜ ਨੂੰ ਆਪਣੀ ਦਵੈ ਸ੍ਰਿਸ਼ਟੀ ਨਾਲ ਸਮਝਦਾ, ਕਹਿੰਦਾ ਦੇਖਾਂਗਾ ਮੈਂ ਗੁਰੂ ਅਮਰਦਾਸ ਕਿੰਨਾ ਚਿਰ ਮੇਰੇ ਸਾਹਮਣੇ ਪੜ੍ਹਨਗੇ, ਆ ਕੇ ਮੈਂ ਸਾਰਾ ਹਿਸਾਬ ਕਿਤਾਬ ਲਵਾਂਗਾ। ਹਫ਼ਤੇ ਦਸ ਗੁਣਾ ਕਰ ਲਏ, ਹੁਣ ਤਾਂ ਮੈਂ ਇੱਕ ਰੁਪਈਆ ਨਹੀਂ ਲੈਂਦੇ, ਮੈਂ ਦਸ ਗੁਣਾ ਲਵਾਂਗਾ, ਦਸ ਦਸ ਰੁਪਈਏ ਦੇਣਗੇ ਫਿਰ। ਹਾਂਜੀ, ਹੋਰ ਵੀ ਸਜ਼ਾ ਦੇਣਗੇ, ਟੈਕਸ ਵੀ ਵਧਾਵਾਂਗੇ, ਇਹਨਾਂ ਨੂੰ ਸਜ਼ਾ ਵੀ ਦੇਣਗੇ। ਮੈਂ ਸਿੱਖਾਂ ਨੂੰ ਸਿੱਧੇ ਕਰ ਦਿਆਂਗਾ, ਮੈਂ ਇਹ ਦੱਸਾ ਰਿਹਾ। ਹਾਂਜੀ, ਮੈਂ ਬਾਦਸ਼ਾਹ ਦਾ ਵਜ਼ੀਰ ਹਾਂ, ਮੇਰੀ ਵਡਿਆਈ ਨਹੀਂ ਰੱਖੀ, ਮੇਰੀ ਜਿੱਤ ਨਹੀਂ ਕੀਤੀ, ਜੇ ਉੱਦਾਂ ਮੈਨੂੰ ਆ ਕੇ ਮਿਲਦੇ ਗੁਰੂ ਅਮਰਦਾਸ, ਕਹਿ ਦਿੰਦੇ ਵੀ ਅਸੀਂ ਤੁਹਾਨੂੰ ਪੈਸੇ ਬਾਅਦ 'ਚ ਦੇ ਦਿਆਂਗੇ, ਥੋੜ੍ਹੇ ਬਾਹਲੇ ਦੇ ਦਿੰਦੇ, ਜਾਂ ਮੇਰੇ ਨਾਲ ਕੋਈ ਗੱਲਬਾਤ ਕਰਦੇ। ਇਹ ਕੀ ਹੋਇਆ, ਕਹਿੰਦੇ ਲੰਗਰ ਛੱਡ ਲੈ ਜਿੰਨਾ ਮਰਜ਼ੀ, ਪਰ ਪੈਸੇ ਨਹੀਂ ਦੇਣੇ। ਇਹਦਾ ਸਾਫ ਜਵਾਬ ਹੈ, ਇਹਨਾਂ ਨੇ ਮੇਰੀ ਵਡਿਆਈ, ਮੇਰੀ ਇੱਜ਼ਤ ਰੱਖੀ ਨਹੀਂ। ਨਾ ਆ ਕੇ ਮਿਲੇ ਨੇ ਗੁਰੂ ਅਮਰਦਾਸ ਮੈਨੂੰ, ਅਤੇ ਨਾ ਮੈਨੂੰ ਪੈਸੇ ਦਿੱਤੇ। ਮੈਂ ਬਾਦਸ਼ਾਹ ਦਾ ਵਜ਼ੀਰ ਹਾਂ। ਇਸ ਤਰ੍ਹਾਂ ਵੀਰ ਬਾਲ ਨੇ ਇੱਕ ਬੰਦੇ ਨੂੰ ਸੁਨੇਹਾ ਲਾਉਣ ਵਾਸਤੇ ਕਹਿ ਦਿੱਤਾ ਵੀ ਤੂੰ ਜਾ ਕੇ ਗੁਰੂ ਅਮਰਦਾਸ ਨੂੰ ਦੱਸ ਦੀ ਵੀ ਅੱਜ ਤੱਕ ਤੁਸੀਂ ਪੈਸੇ ਨਹੀਂ ਦਿੱਤੇ, ਪਰ ਮੈਂ ਵਾਪਸ ਆ ਕੇ ਸਾਰੇ ਲੈਣੇ ਨੇ, ਅਤੇ ਫਿਰ ਮੈਂ ਆਪੇ ਜਿੰਨੇ ਕਵਾਂ ਉਨੇ ਹੀ ਲਵਾਂਗਾ ਫਿਰ। ਆਪ ਸਾਧ ਸੰਗਤ ਜੀ ਵੀਰ ਬਾਲ ਘੋੜੇ ਸਵਾਰ ਹੋ ਕੇ, ਹਾਥੀ 'ਤੇ ਸਵਾਰ ਹੋ ਕੇ, ਇੱਧਰ ਸਵਾਰ ਧੀਰ ਦੀ ਜਿਹੜੀ ਸਵਾਰੀ ਅਫਗਾਨਿਸਤਾਨ ਵੱਲ, ਉੱਧਰ ਚਲਾ ਗਿਆ ਬਗਾਵਤ ਦਬਾਉਣ ਵਾਸਤੇ। ਬੜੀ ਭਾਰੀ ਫੌਜ ਲੈ ਕੇ ਇਹ ਤੁਰ ਪਿਆ ਫਿਰ, ਕਿਉਂਕਿ ਦੂਰ ਜਾਣਾ ਸੀਗਾ, ਬਹੁਤ ਸੈਂਕੜੇ ਮੀਲ ਦੂਰ ਹੈ ਪੰਜਾਬ ਤੋਂ, ਉਹ ਜਗ੍ਹਾ ਅਫਗਾਨਿਸਤਾਨ ਦੇ ਕੋਲ ਹੈ ਬਾਰਡਰ 'ਤੇ। ਸਵਾਦ ਔਰ ਧੀਰ ਉਹ ਰਿਆਸਤਾਂ ਨੇ, ਪਹਾੜੀ ਰਿਆਸਤਾਂ ਨੇ, ਉੱਥੇ ਪਠਾਣਾਂ ਦਾ ਹੀ ਬੋਲ ਬਾਲਾ ਰਹਿੰਦਾ, ਸਦੀਆਂ ਹੋ ਗਈਆਂ ਉਹ ਪਠਾਣ ਬਾਕੀ ਰਹਿੰਦੇ, ਹੁਣ ਵੀ ਉੱਥੇ ਹੀ ਆ ਜਿਹੜੀ ਲੜਾਈ ਹੋਈ ਪਿੱਛੇ ਤਾਲਿਬਾਨ ਦੀ, ਉੱਥੇ ਹੀ ਹੁੰਦੀ ਹੈ। ਅਤੇ ਉਹ ਜਗ੍ਹਾ ਜਿਹੜੀ ਹੈ, ਉੱਥੇ ਕੋਈ ਮਿੱਟੀ ਇਹੋ ਜਿਹੀ ਆ ਵੀ ਪਠਾਣ ਜਿਹੜੇ ਨੇ ਹਥਿਆਰ ਹੀ ਰੱਖਦੇ ਨੇ, ਉਹਨਾਂ ਦੇ ਜੰਮਦੇ ਬੱਚੇ ਹਥਿਆਰਾਂ ਨਾਲ ਹੀ ਖੇਡਦੇ ਨੇ, ਬੜੇ ਲੜਾਕੇ ਨੇ, ਬੜੇ ਸੂਰਮੇ ਨੇ। ਅਤੇ ਉਹਨਾਂ ਨੂੰ ਦਬਾਉਣ ਵਾਸਤੇ ਵੀਰ ਬਲ ਚੱਲ ਪਿਆ। ਹਾਂਜੀ, ਉਹ ਜਿਹੜੇ ਬੰਦੇ ਨੂੰ ਸੁਨੇਹਾ ਦੇ ਕੇ ਗਿਆ, ਉਹ ਬੰਦਾ ਗੁਰੂ ਅਮਰਦਾਸ ਸਾਹਿਬ ਜੀ ਗੁਰਦੁਆਰੇ ਸਾਹਿਬ 'ਚ ਆ ਗਿਆ। ਦੁਬਾਰਾ ਸਾਹਿਬ ਆ ਕੇ ਸਿੱਖ ਨੇ ਮਹਾਰਾਜ ਜੀ ਅਮਰਦਾਸ ਨੂੰ ਸਾਰੀ ਗੱਲ ਦੱਸੀ, ਅਤੇ ਗੁਰੂ ਜੀ ਵੀਰ ਬਲ ਬੜੇ ਗੁੱਸੇ 'ਚ ਗਿਆ। ਉਹ ਕਹਿ ਕੇ ਗਿਆ ਵੀ ਮੈਂ ਆ ਕੇ ਦੇਖਾਂਗਾ ਗੁਰੂ ਨੇ ਪੈਸੇ ਕਿਵੇਂ ਨਹੀਂ ਦਿੱਤੇ, ਮੈਂ ਗੁਰੂ ਦੇ ਸਿੱਖਾਂ ਕੋਲ ਰੁਪਈਆ ਰੁਪਈਆ ਛੱਡ ਦਸ ਦਸ ਰੁਪਏ ਲੈਣੇ ਆ ਆਪ। ਹਾਂਜੀ, ਗੁਰੂ ਜੀ ਵੀਰਬਾਲ ਵਜ਼ੀਰ ਤੁਹਾਡੇ 'ਤੇ ਬਹੁਤ ਗੁੱਸੇ ਹੋਣਗੇ, ਤੁਹਾਡੇ 'ਤੇ ਤੁਹਾਨੂੰ ਬਹੁਤ ਜ਼ਿਆਦਾ ਗੁੱਸਾ ਹੈ। ਉਹ ਕਹਿ ਰਿਹਾ ਕਿ ਜਦੋਂ ਮੈਂ ਵਾਪਸ ਆਵਾਂ ਨਾ, ਜੰਗ ਜਿੱਤ ਕੇ ਅਫਗਾਨਿਸਤਾਨ ਤੋਂ ਵਾਪਸ ਮੁੜਦੇ ਦਿੱਲੀ ਨੂੰ ਜਾਂਦਿਆਂ ਫਿਰ ਗੋਇੰਦਵਾਲ ਠਹਿਰਾਂਗਾ, ਅਤੇ ਫਿਰ ਮੈਂ ਸਜ਼ਾ ਦਿਆਂਗਾ ਸਾਰਿਆਂ ਨੂੰ, ਫੜ ਕੇ ਸਾਰਿਆਂ ਨੂੰ ਪੈਸੇ ਵੀ ਲਵਾਂਗਾ, ਅਤੇ ਸਾਰਿਆਂ ਦੀ ਮੈਂ ਮਾਰ ਕੁਟਾਈ ਵੀ ਕਰਾਂਗਾ। ਹਾਂਜੀ, ਗੁਰੂ ਅਮਰਦਾਸ ਜੀ ਮਹਾਰਾਜ ਜੀ, ਤੁਸੀਂ ਕਿਉਂ ਜਿੱਦ ਕੀਤੀ, ਕੀ ਰੁਚੀ ਇੱਕ ਘਰ ਪ੍ਰਤੀ ਰੁਪਈਆ ਰੁਪਈਆ ਇਕੱਠਾ ਕਰਕੇ ਦੇ ਦਿੰਦੇ, ਵੱਡੇ ਲੋਕਾਂ ਨਾਲ ਝਗੜਾ ਨਹੀਂ ਕਰੀਦਾ ਹੁੰਦਾ, ਤੁਸੀਂ ਆਪਣਾ ਭਲਾ ਕਿਉਂ ਨਹੀਂ ਸੋਚਿਆ। ਹਾਂਜੀ, ਉਹ ਜਿੰਨੀ ਮਾਇਆ ਉਹ ਕਹਿੰਦਾ ਸੀ ਉਹਨੂੰ ਦੇ ਦਿੰਦੇ, ਉਹਨੂੰ ਮਿਲਦੇ ਤੁਸੀਂ ਜਾ ਕੇ ਉਹਦੇ ਨਾਲ ਗੱਲਬਾਤ ਕਰਦੇ, ਅਤੇ ਫਿਰ ਗੱਲ ਕੁਝ ਹੋਰ ਆਉਣੀ ਸੀ। ਤੁਸੀਂ ਮਹਾਰਾਜ ਉਹਦਾ ਸਤਿਕਾਰ ਨਹੀਂ ਨਾ ਕੀਤਾ, ਹੁਣ ਕੰਮ ਹੋਰ ਹੋ ਜਾਣਾ। ਉਹ ਬੰਦਾ ਬੜਾ ਅੜੀਅਲ ਹੈ, ਗੁੱਸੇ ਵਾਲਾ ਬਾਹਮਣ ਹੈ, ਅਤੇ ਉਹਦਾ ਬਾਦਸ਼ਾਹ ਵੀ ਉਹਦਾ ਕਹਿਣਾ ਨਹੀਂ ਮੰਨਦਾ ਹੈ ਅਕਬਰ ਵੀ, ਅਤੇ ਹੋ ਸਕਦਾ ਵੀ ਆ ਗੋਇੰਦਵਾਲ ਸਾਹਿਬ ਆਏਗਾ, ਸਿੱਖਾਂ ਨੂੰ ਮਾਰੇ ਕੁੱਟੇਗਾ, ਤੁਹਾਡਾ ਕੋਈ ਨੁਕਸਾਨ ਕਰੇਗਾ। ਗੁਰੂ ਜੀ ਤੁਸੀਂ ਇਹ ਝਗੜਾ ਨਹੀਂ ਸੀ ਛੇੜਨਾ। ਉਹ ਜਿਹੜਾ ਬੰਦਾ ਵਿੱਚ ਵਿਚੋਲਾ ਬਣਿਆ ਨਾ, ਉਹ ਗੁਰੂ ਸਾਹਿਬ ਨੂੰ ਸਮਝਾਉਣ ਦੀ ਡਰਾਉਣ ਦੀ ਕੋਸ਼ਿਸ਼ ਕਰ ਰਿਹਾ, ਮਹਾਰਾਜ ਕਿਉਂ ਨਹੀਂ ਤੁਸੀਂ ਕੀਤਾ, ਚਾਰ ਪੈਸੇ ਅਸੀਂ ਇਕੱਠੇ ਕਰਕੇ ਦੇ ਦਿੰਦੇ, ਮਗਰੋਂ ਲਾਂਦੇ। ਹਾਂਜੀ,
ਹੱਟ ਕੇ ਵਾਪਸ ਆਏਗਾ, ਕੋਈ ਦੁੱਖ ਦੇਵੇਗਾ, ਕਲੇਸ਼ ਦੇਵੇਗਾ, ਮਹਾਰਾਜ ਨੁਕਸਾਨ ਕਰੇਗਾ ਤੁਹਾਡਾ। ਅਤੇ ਮਹਾਰਾਜ ਸਿੱਖਾਂ ਨੂੰ ਕੈਦ ਕਰ ਲਏਗਾ, ਹੋ ਸਕਦਾ ਤੁਹਾਨੂੰ ਵੀ ਬਜ਼ੁਰਗ ਅਵਸਥਾ ਵਿੱਚ ਕਹਿਣਾ ਪੈ ਜਾਵੇ, ਮਹਾਰਾਜ ਪੈਸੇ ਵੀ ਤੁਹਾਨੂੰ ਦੇਣੇ ਪੈਣਗੇ, ਅਤੇ ਬੇਇੱਜ਼ਤੀ ਹੋਵੇਗੀ, ਪੈਸੇ ਦੇ ਨਾਲ ਚੰਗਾ ਸੀ ਐਤਕੀ ਤੁਸੀਂ ਪੈਸੇ ਦੇ ਕੇ ਉਹਦੇ ਨਾਲ ਸੁਲਾ ਸਫਾਈ ਕਰ ਲੈਂਦੇ। ਸਤਿਗੁਰੂ ਮਹਾਰਾਜ ਤੀਸਰੇ ਪਾਤਸ਼ਾਹ ਜੀ ਪੁਰਾਣਿਆਂ ਦੇ ਮਾਣ ਤੇ ਨਿਤਾਣਿਆਂ ਦੇ ਸਥਾਨ ਗੁਰੂ ਅਮਰਦਾਸ ਸਾਹਿਬ ਜੀ ਬੋਲੇ। ਹਾਂਜੀ ਮਹਾਰਾਜ ਕਹਿੰਦੇ ਭਾਈ ਤੁਸੀਂ ਕਿਉਂ ਘਬਰਾਉਂਦੇ ਹੋ, ਇਹ ਵੀਰਵਾਰ ਨੇ ਇੱਥੇ ਹੁਣ ਆਉਣਾ ਹੀ ਕੋਈ ਨਹੀਂ, ਹੁਣ ਤਾਂ ਇਹਨੂੰ ਹਿੰਦੁਸਤਾਨ ਦੀ ਮਿੱਟੀ ਵੀ ਨਸੀਬ ਨਹੀਂ ਹੋਣੀ। ਹਾਂਜੀ ਮਹਾਰਾਜ ਕਹਿੰਦੇ ਜਿੱਥੇ ਜਾ ਰਿਹਾ ਨਾ ਉੱਥੇ ਇਹਨੇ ਬਰਫ ਦੇ ਵਿੱਚ ਗਲ ਕੇ ਮਰਨਾ ਹੈ, ਉੱਥੇ ਇਹਦਾ ਸੰਸਕਾਰ ਵੀ ਨਹੀਂ ਹੋਣਾ, ਇਹਦੀ ਲਾਸ਼ ਬਰਫ 'ਚ ਪਈ ਰਹਿ ਜਾਣੀ। ਇਹ ਹੰਕਾਰੀ ਜਿਹੜਾ ਹੈ ਇਹਦੀ ਜ਼ਿੰਦਗੀ ਹੁਣ ਖਤਰੇ 'ਚ ਖਤਮ ਹੈ, ਹੁਣ ਅੱਗੇ ਬਸ ਜਿੰਨੇ ਸਵਾਸ ਇਹਨੇ ਲੈਣੇ ਸੀ ਲੈ ਲਏ, ਹੁਣ ਇਹ ਮਰਨ ਜਾ ਰਿਹਾ ਉਸ ਅਫਗਾਨਿਸਤਾਨ ਦੀਆਂ ਪਹਾੜੀਆਂ ਵਿੱਚ। ਮਹਾਰਾਜ ਕਹਿੰਦੇ ਗੁਰੂ ਘਰ ਨਾਲ ਮੱਥਾ ਲਾ ਰਿਹਾ ਨਾ, ਬੁਰਾ ਸੋਚ ਰਿਹਾ, ਇਹ ਬੁਰੇ ਦਾ ਬੁਰਾ ਹੀ ਨਤੀਜਾ ਨਿਕਲੇਗਾ। ਖੈਰ ਨਹੀਂ ਸਕੇਗਾ, ਇਹਦਾ ਸਾਰਾ ਕੁਝ ਨਸ਼ਟ ਹੋ ਜਾਏਗਾ, ਸਭ ਖਤਮ ਰਹਿਣ ਤੋਂ ਆਪ ਟੁੱਟ ਜਾਏਗਾ ਇਹਦਾ। ਹਾਂਜੀ ਇਸ ਤਰ੍ਹਾਂ ਕਹਿ ਕੇ ਸਤਿਗੁਰੂ ਮਹਾਰਾਜ ਜੀ ਧੰਨ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਚੁੱਪ ਕਰ ਗਏ। ਹਾਂਜੀ ਤੇ ਇਹ ਬ੍ਰਾਹਮਣ ਜਿਹੜਾ ਬੀਰਬਲ ਵਜ਼ੀਰ ਆਜ਼ਮ ਅਕਬਰ ਦਾ ਫੌਜ ਲੈ ਕੇ ਪਠਾਣਾ ਨਾਲ ਲੜਾਈ ਕਰਨ ਲਈ ਅਫਗਾਨਿਸਤਾਨ ਨੂੰ ਚਲਾ ਗਿਆ। ਉੱਥੇ ਸਵਾਦ ਧੀਰ ਦੀਆਂ ਪਹਾੜੀਆਂ ਚ ਇੱਕ ਦੋ ਲੜਾਈਆਂ ਬੜੀਆਂ ਗਹਿ ਗਹਿ ਚ ਹੋਈਆਂ, ਪਠਾਣਾ ਦੇ ਨਾਲ ਮੁਕਾਬਲੇ ਹੋਏ ਇਹਨਾਂ ਦੇ। ਹਾਂਜੀ ਉੱਥੇ ਇਹਨਾਂ ਨੇ ਜਾ ਕੇ ਪਹਾੜਾਂ ਵਿੱਚ ਤੰਬੂ ਤੁੰਬੂ ਲਾਏ ਸਨ, ਪਹਾੜੀਆਂ ਦੇ ਵਿੱਚ ਬਰਫ਼ ਪੈ ਗਈ, ਸਿਆਲ ਦੇ ਦਿਨਾਂ ਦੇ ਉੱਥੇ ਬਰਫ਼ ਪੈ ਜਾਂਦੀ, ਹੁਣ ਵੀ ਪੈਂਦੀ, ਉੱਤੋਂ ਸਨੋ ਪੈ ਗਈ, ਬਰਫ਼ ਪੈ ਗਈ ਅਤੇ ਉਹਦੇ ਵਿੱਚ ਹੀ ਦੱਬ ਗਏ। ਬਰਫ਼ ਵੀ ਕਈ ਵਾਰੀ ਇੰਨੀ ਜ਼ਿਆਦਾ ਪੈ ਜਾਂਦੀ, ਹੁਣ ਵੀ ਪਿੱਛੇ ਦੀ ਖ਼ਬਰ ਆਈ ਸੀ ਆਪਾਂ ਕਸ਼ਮੀਰ ਵਾਲੇ ਪਾਸੇ ਕਿ ਪੰਜ ਫੌਜੀ ਜਿਹੜੇ ਉਹ ਤੰਬੂਆਂ ਸਮੇਤ ਵਿੱਚੇ ਹੀ ਦੱਬ ਗਏ, ਉਹਦੀ ਲਾਸ਼ਾਂ ਹੀ ਗੱਡੀਆਂ ਜਾ ਸਕਦੀ, ਇੰਨੀ ਜ਼ਿਆਦਾ ਬਰਫ਼ ਉੱਤੇ ਯਾਨੀ ਕੋਈ 50-50 ਫੁੱਟ ਬਰਫ਼ ਪੈ ਜਾਂਦੀ ਪਹਾੜਾਂ, ਉੱਥੋਂ ਬੰਦਾ ਲਾਸ਼ ਕਿੱਥੋਂ ਕੱਢੇਗਾ। ਉਹ ਕਹਿੰਦੇ ਫੌਜ ਸਮੇਤ ਵੀਰ ਬਾਲ ਬਰਫ਼ ਦੇ ਵਿੱਚ ਧੱਸ ਗਿਆ, ਬਰਫ਼ ਉੱਤੇ ਪੈ ਗਈ, ਥੱਲੇ ਕੋਈ ਲਾਸ਼ਾਂ ਕੱਢਣ ਵਾਲਾ ਬੱਚਿਆ ਹੀ ਨਹੀਂ ਪਿੱਛੇ। ਹਾਂਜੀ ਕਹਿੰਦੇ ਹੱਥ ਪੈਰ ਉੱਥੇ ਬੇਕਾਰ ਹੋ ਜਾਂਦੇ ਨੇ, ਲੜਾਈ ਵੀ ਨਹੀਂ ਹੁੰਦੀ, ਅਤੇ ਉਹ ਠਰ ਕੇ ਨਾ ਉੱਥੇ ਬਰਫ਼ ਦੇ ਵਿੱਚ ਹੀ ਗਿਰ ਗਏ ਅਤੇ ਉੱਥੇ ਹੀ ਗਲ ਗਏ। ਹਾਂਜੀ ਅਤੇ ਉਹ ਦੁਸ਼ਮਣਾਂ ਨੇ ਪਠਾਣਾਂ ਨੇ ਜਿੱਤ ਦੇ ਨਜ਼ਾਰੇ ਵਜਾ ਦਿੱਤੇ। ਕਹਿੰਦੇ ਉਹ ਬਹੁਤ ਜ਼ਿਆਦਾ ਉੱਥੇ ਬਰਫ਼ ਗਿਰੀ ਪਹਾੜਾਂ 'ਚੋਂ। ਹਾਂਜੀ ਉਹ ਵੀਰਬਲ ਫੌਜ ਸਮੇਤ ਦੱਬ ਗਏ, ਉਹਦੀ ਫੌਜ ਵੀ ਮਰ ਗਈ ਅਤੇ ਆਪ ਵੀ ਉੱਥੇ ਅਫਗਾਨਿਸਤਾਨ ਦੇ ਲਾਗੇ ਜਿਹੜੀ ਪਾਕਿਸਤਾਨ ਦੇ ਵਿੱਚ ਅਤੇ ਅਫਗਾਨਿਸਤਾਨ ਦੇ ਬਾਰਡਰ ਦੇ ਨੇੜੇ ਕਰਕੇ ਪਹਾੜੀਆਂ ਦੱਸਦੇ ਨੇ, ਉਹ ਰਿਆਸਤਾਂ ਦਾ ਨਾਮ ਹੈ ਸਵਾਤ ਔਰ ਧੀਰ। ਉੱਥੇ ਬਾਬਾ ਫੂਲਾ ਸਿੰਘ ਜੀ ਅਕਾਲੀ ਵੀ ਉੱਧਰ ਸ਼ਹੀਦ ਹੋਏ ਹੈ ਸਾਧ ਸੰਗਤ, ਉੱਧਰ ਹੀ ਬਾਬਾ ਜਸ ਹਰੀ ਸਿੰਘ ਨਲੂਏ ਨੇ ਜੰਗਲੌਰ ਦਾ ਕਿਲ੍ਹਾ ਫਤਿਹ ਕੀਤਾ ਪਠਾਣਾ ਨਾਲ। ਉਹ ਅਜੇ ਤੱਕ ਪਠਾਣਾ ਦਾ ਰਿਵਾਜ਼ ਇਹੀ ਹੈ ਵੀ ਉਹ ਈਨ ਮੰਨਦੇ ਨਹੀਂ ਕਿਸੇ ਨੂੰ, ਸਿਰਫ ਬਾਬੇ ਅਕਾਲੀ ਫੂਲਾ ਸਿੰਘ ਦਾ ਅਜੇ ਤੱਕ ਉਹ ਮੰਨਦੇ ਨੇ। ਉੱਥੇ ਬਾਬਾ ਫੂਲਾ ਸਿੰਘ ਅਕਾਲੀ ਦਾ ਗੁਰਦੁਆਰਾ ਸ਼ਹੀਦਗੰਜ ਜਿੱਥੇ ਬਣਿਆ ਹੁਣ ਮੁਸਲਮਾਨ ਸੇਵਾ ਕਰਦੇ, ਸਿੰਘ ਉੱਥੋਂ ਆ ਗਏ ਨੇ 1947 'ਚ, ਮੁਸਲਮਾਨ ਉੱਥੇ ਝਾੜੂ ਫੇਰਦੇ ਆ, ਦੀਵਾ ਬਾਲਦੇ ਆ, ਕਹਿੰਦੇ ਆ ਵੀ ਇਹ ਜ਼ਹਿਰ ਪੀਰ ਹੈ, ਇਹ ਸ਼ਹੀਦਾਂ ਦੀ ਫੌਜ ਜਿਹੜੀ ਹੈ ਆ ਸਾਡਾ ਵੀ ਕੰਮ ਸਵਾਰਦੀ ਹੈ। ਉਹ ਪੀਰ ਸ਼ਹੀਦਾਂ ਨੂੰ ਮੰਨਦੇ, ਹੋਰ ਕਿਸੇ ਨੂੰ ਨਹੀਂ ਮੰਨਦੇ ਮੁਸਲਮਾਨ ਪਠਾਣ। ਹਾਂਜੀ ਗੁਰੂ ਮਹਾਰਾਜ ਦੇ ਬਚਨ ਜਿਹੜੇ ਅਟਲ ਹੋਣੇ, ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਕੋਈ ਦੇਵੀ ਦੇਵਤਾ ਵੀ, ਕੋਈ ਰਾਕਸ਼, ਕੋਈ ਜਿੰਨ, ਕੋਈ ਬਤਾਲ, ਕੋਈ ਭੂਤ, ਕੋਈ ਅਵਤਾਰ, ਕੋਈ ਕੌਲੀਆ, ਕੋਈ ਪੈਗੰਬਰ, ਗੁਰੂ ਅਮਰਦਾਸ ਦੇ ਬਚਨ ਨਹੀਂ ਟਾਲ ਸਕਦਾ। ਇੱਕ ਸਾਧ ਬਚਨ ਅਟਲਾਦਾ, ਅਟਲ ਬਚਨ ਨਾਨਕ ਗੁਰੂ ਤੇਰਾ ਸਫਲ ਕਰ ਮਸਤਕ ਤਾਰੇ। ਗੁਰੂ ਸਾਹਿਬ ਦਾ ਬਚਨ ਹੋਇਆ ਵੀ ਵੀਰਬਲ ਵਾਪਸ ਨਹੀਂ ਆਏਗਾ, ਨਹੀਂ ਆਇਆ, ਉੱਥੇ ਹੀ ਪਹਾੜਾਂ ਦੇ ਵਿੱਚ ਗਲ ਕੇ ਮਰ ਗਿਆ। ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬੇਅੰਤ ਬੇਅੰਤ ਲੀਲਾ ਗੋਇੰਦਵਾਲ ਸਾਹਿਬ ਕਰਨਗੇ, ਹੋਰ ਵੀ ਪ੍ਰਸੰਗ ਉਹਨਾਂ ਦੇ
ਮਹਾਰਾਜ ਅੱਗੇ ਪਾਤਸ਼ਾਹ ਜੀ ਸਾਡੇ ਭਲੇ ਵਾਸਤੇ ਬੜਾ ਕੁਝ ਕੀਤਾ। ਗੁਰੂ ਨੇ ਜੋ ਕੁਝ ਕੀਤਾ ਸਿੱਖਾਂ ਦੇ ਭਲੇ ਲਈ ਕੀਤਾ ਅਤੇ ਆਪਣੇ ਸਿੱਖਾਂ ਨੂੰ ਸੁੱਖ ਦਿੱਤਾ। ਸਾਨੂੰ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਆਪਾਂ ਹੋਰ ਵੀ ਸੁਣਾਂਗੇ। ਅੱਜ ਮੰਗਲਵਾਰ ਦਾ ਦਿਹਾੜਾ ਹੈ, ਆਓ ਅੱਧੇ ਘੰਟੇ ਵਾਸਤੇ ਗੁਰਮੁਖ ਸਵਾਰੇ ਨਾਮ ਸਿਮਰਨ ਅਭਿਆਸ ਨਾਲ ਸੰਤਾਂ ਨੂੰ ਜੋੜਨਗੇ, ਨਾਮ ਬਾਣੀ ਨਾਲ ਜੁੜੀਏ, ਜੀਵਨ ਸਫਲ ਕਰਨ ਦੀ ਹੇਰ ਜਗਿੰਦਰ ਹੇਰ ਵਾਹਿਗੁਰੂ ਨਾਮ ਜਵਾਦਾਰਾਹਿਗੁਰੂ।